ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਜੂਨੀ ਸਾਹਿਬਾਨ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਗੁਰ ਅਮਰਦਾਸ ਪਰਸੀ ਹੈ ਬਹੁਮ ਪਾਤਕ ਬਿਨਾਸ ਹੈ ਗੁਰ ਅਮਰਦਾਸ ਪਰਸੇ ਹੈ ਸਿਧ ਸਾਧ ਕਿਆ ਸਾਸ ਹੈ ਗੁਰ ਅਮਰਦਾਸ ਪਰਸੇ ਹੈ ਧਿਆਨ ਲਈਏ ਪੋ ਮੁਖ ਹੈ ਗੁਰ ਅਮਰਦਾਸ ਪਰਸੀ ਹੈ ਅਭੁਲਭ ਹੈ ਬਹੁ ਚੁੱਕ ਹੈ ਇੱਕ ਬਿਨ ਦੁੱਗਣ ਜੋ ਤੋਰ ਹੈ ਜਾਸ ਮੰਤਰ ਮਾਨਵੈ ਲਹਿ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲਹਿ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਛੰਤ ਕਰ ਪਹਿਲਾ ਹਮ ਕਰੇ ਸਾਚਾ ਸੋਹਿਲਾ ਸਾਚੇ ਸ਼ਬਦ ਸੁਹਾਇਆ ਰਾਮ ਧਨ ਫਿਰ ਮੇਲ ਪਿਆ ਪ੍ਰਭ ਆਪ ਮਿਲਾਇਆ ਰਾਮ ਹਮ ਕਰੇ ਸਾਚਾ ਸੋਹਿਲਾ ਸਾਚੇ ਸ਼ਬਦ ਸੁਹਾਇਆ ਰਾਮ ਧਨ ਫਿਰ ਮੇਲ ਪਿਆ ਪ੍ਰਭ ਆਪ ਮਿਲਾਇਆ ਰਾਮ ਪ੍ਰਭ ਆਪ ਮਿਲਾਇਆ ਸੱਚ ਮਨ ਵਸਾਇਆ ਕਾਮਣ ਸਹਿਜੇ ਮਾਤੀ ਗੁਰ ਸ਼ਬਦ ਸਿੰਗਾਰੀ ਸੱਚ ਸਵਾਰੀ ਸਦਾ ਰਾਵੇ ਰੰਗ ਰਾਤੀ ਆਪ ਗਵਾਏ ਹਰ ਵਰ ਪਾਏ ਤਾਂ ਹਰ ਰਸ ਮਨ ਵਸਾਇਆ ਕਹੁ ਨਾਨਕ ਗੁਰ ਸ਼ਬਦ ਸਵਾਰੀ ਸਫਲਿਓ ਜਨਮ ਸਬਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਪਰਮ ਸਤਿਕਾਰ ਜੋ ਗੁਰੂ ਖਾਲਸਾ ਸਾਧ ਸੰਗਤ ਜੀਓ ਅਮਰਦਾਸ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜਿਨ੍ਹਾਂ ਬਾਰੇ ਗੁਰਬਾਣੀ ਦੇ ਵਿੱਚ ਇਹ ਪਾਵਨ ਬਚਨ ਅਸੀਂ ਪੜ੍ਹਦੇ ਹਾਂ ਗੁਰ ਅਮਰਦਾਸ ਪਰਸੀਐ ਬਹੁਮ ਪਾਤਕ ਬਿਨਾਸੈ ਗੁਰ ਅਮਰਦਾਸ ਪਰਸਿਐ ਸਿੱਧ ਸਾਧਕ ਆਸਾਸ ਹੈ ਗੁਰ ਅਮਰਦਾਸ ਪਰਸਿਐ ਧਿਆਨ ਰਹੀਐ ਬਹੁ ਮੁੱਖ ਹੈ ਗੁਰ ਅਮਰਦਾਸ ਪਰਸਿਐ ਅਭਉ ਲੱਭੈ ਗਉ ਚੁੱਕ ਹੈ ਸਤਿਗੁਰੂ ਅਮਰਦਾਸ ਮਹਾਰਾਜ ਜੀ ਜਿਹੜੀ ਧਰਤੀ ਦੇ ਚਰਨ ਪਾ ਦਿੱਤੇ ਹਨ ਉਸ ਧਰਤੀ ਦੇ ਪਾਪ ਕੱਟੇ ਗਏ ਹਨ ਜਿੱਥੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਪੈ ਗਈ ਹੈ ਉਹ ਮਿੱਟੀ ਵੀ ਸੋਨਾ ਬਣ ਗਈ ਹੈ ਪਾਹਣ ਮਾਣਕ ਕਰਿਆ ਗਿਆਨ ਗੁਰ ਕਹਿਓ ਵਿਚਾਰ ਹੈ ਪਾਹਣ ਨਾਮ ਪੱਥਰਾਂ ਦਾ ਹੈ ਮਾਣਕ ਨਾਮ ਹੀਰੇ ਮੋਤੀਆਂ ਦਾ ਹੈ ਰਤਨਾਂ ਦਾ ਹੈ ਮਹਾਰਾਜ ਸਾਹਿਬ ਜੀ ਦੀ ਐਸੀ ਦ੍ਰਿਸ਼ਟੀ ਐਸੀ ਮਿਹਰ ਹੋਈ ਹੈ ਜਿਸ ਦੀ ਵਿਆਖਿਆ ਕਰਨੀ ਮਹਿਮਾ ਕਹਿਣੀ ਕਥਨੀ ਬਹੁਤ ਔਖੀ ਭੱਟਾ ਨੇ ਬਹੁਤ ਸੁੰਦਰ ਬਚਨ ਕਹੇ ਕਨ ਹਰ ਬੂੰਦ ਬਸੋ ਰੋਮਾਵਲ ਕੁਸੁਮ ਬਸੰਤ ਗਨੰਤ ਨਾ ਆਵੈ ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਪਲ ਉਨਹੈ ਜੋ ਗਾਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਜਿਹੜੀਆਂ ਉੱਪਰ ਦੱਸੀਆਂ ਹੋਈਆਂ ਚੀਜ਼ਾਂ ਹਨ ਕਰ ਸਕਣੀਆਂ ਬੜੀਆਂ ਅਸੰਭਵ ਹਨ ਨਾਮੁਮਕਿਨ ਹਨ ਹੋ ਨਹੀਂ ਸਕਦੀਆਂ ਪਰ ਜੇ ਕੋਈ ਇੰਨਾ ਕੁਝ ਕਰ ਲਵੇ ਕਨਹਰ ਬੂੰਦ ਬੱਦਲ ਦੀ ਜਦੋਂ ਵਰਖਾ ਹੁੰਦੀ ਹੈ ਮੀਂਹ ਵਸਦਾ ਹੈ ਉਹਦੀਆਂ ਬੂੰਦਾਂ ਗਿਣਨੀਆਂ ਔਖੀਆਂ ਹਨ ਕੋਈ ਨਹੀਂ ਗਿਣ ਸਕਦਾ ਜਿੰਨਾ ਜਿੰਨੀਆਂ ਬੂੰਦਾਂ ਪੈਂਦੀਆਂ ਨੇ ਕੌਣ ਗਿਣੇਗਾ ਜਦੋਂ ਦੀਆਂ ਪੈ ਰਹੀਆਂ ਨੇ ਕੌਣ ਗਿਣੇਗਾ ਕੋਈ ਅੰਤ ਹੈ ਕੋਈ ਹਿਸਾਬ ਹੈ ਪਰ ਕਹਿੰਦੇ ਜੇ ਕੋਈ ਗਿਣ ਲਵੇ ਕੁਸਮ ਕਨ ਹਰ ਮੂਦ ਬਸੋ ਰੋਮਾਵਲ, ਬਸ ਦਾ ਨਾਮ ਧਰਤੀ ਦਾ ਹੈ, ਧਰਤੀ ਦੇ ਰੋਮ ਜਿਹੜੇ ਹਨ ਘਾਹ ਤੋਂ ਲੈ ਕੇ ਚੰਦਨ ਤੱਕ 18 ਭਾਰ ਬਨਸਪਤੀ, ਕਿੰਨੇ ਬੂਟੇ ਹਨ, ਕਿੰਨੇ ਦਰਖਤ ਹਨ, ਕਿੰਨੇ ਘਾਹ ਦੇ ਤੀਲੇ ਹਨ ਕੋਈ ਗਿਣ ਸਕਦਾ ਹੈ, ਕਿੰਨੇ ਪ੍ਰਕਾਰ ਦੇ ਫਲਾਂ ਵਾਲੇ ਫੁੱਲਾਂ ਵਾਲੇ ਬੂਟੇ ਹਨ, ਵੰਨ ਸੁਵੰਨੀਆਂ ਫਸਲਾਂ ਹਨ ਕੋਈ ਗਿਣ ਸਕਦਾ ਹੈ। ਕਹਿੰਦੇ ਜੇ ਕੋਈ ਗਿਣ ਲਵੇ ਤਾਂ ਇੰਨਾ ਵੀ ਕਰ ਲਵੇ ਹੈ ਤਾਂ ਔਖਾ, ਪਰ ਜੇ ਕੋਈ ਕਰ ਲਵੇ ਅਤੇ ਬਸੰਤ ਰੁੱਤ 'ਚ ਕਿੰਨੇ ਫੁੱਲ ਖਿੜਦੇ ਹਨ ਕਿਸੇ ਕੋਲੋਂ ਗਿਣੇ ਜਾ ਸਕਦੇ ਹਨ। ਕਹਿੰਦੇ ਜੇ ਕੋਈ ਗਿਣ ਲਵੇ ਹੈ ਤਾਂ ਔਖਾ, ਪਰ ਜੇ ਕੋਈ ਗਿਣ ਲਵੇ। ਔਰ ਸਮੁੰਦਰ ਦੇ ਪੇਟ 'ਚ ਪਾਣੀ ਕਿੰਨਾ ਹੈ, ਸ਼ਿਵ ਜੀ ਦੇ ਧਿਆਨ ਦੀ ਡੂੰਘਾਈ ਕਿੰਨੀ ਹੈ। ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਮਿਸਾਲਾਂ ਦੇ ਕੇ ਕਹਿੰਦੇ ਨੇ ਵੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਇੰਨਾ ਕੁਝ ਕਰਕੇ ਵੀ ਤੁਹਾਡਾ ਅੰਤ ਫਿਰ ਵੀ ਨਹੀਂ ਕੋਈ ਪਾ ਸਕਦਾ। ਜੇ ਇੰਨਾ ਵੱਡਾ ਖੋਜੀ ਹੋਵੇ, ਇੰਨੀਆਂ ਗਿਣਤੀਆਂ ਮਿਣਤੀਆਂ ਜਾਣਦਾ ਹੋਵੇ, ਤੁਹਾਡੇ ਗੁਣਾਂ ਦੀ ਗਿਣਤੀ ਨਹੀਂ ਕਰ ਸਕਦਾ। ਭੱਲੇ ਅਮਰਦਾਸ ਗੁਣ ਤੇਰੇ, ਤੁਹਾਡੇ ਗੁਣ ਗਿਣਨ ਤੋਂ ਬਾਹਰੇ ਹਨ, ਹਿਸਾਬ ਕਿਤਾਬ ਤੋਂ ਪਰੇ ਹਨ, ਬੇਅੰਤ ਹਨ। ਤੇਰੀ ਉਪਮਾ ਤੋਹੇ ਬਣਿਆ ਵਾ, ਤੁਹਾਡੀ ਉਪਮਾ ਤੁਹਾਨੂੰ ਹੀ ਬਣਾਉਂਦੀ ਹੈ। ਕਿਸ ਨੂੰ ਤੁਹਾਡੇ ਨਾਲ ਉਪਮਾ ਦੇਈਏ ਜਾਂ ਤੁਹਾਨੂੰ ਕਿਹਦੀ ਉਪਮਾ ਦੇਈਏ। ਜਿਵੇਂ ਕਿਸੇ ਨੂੰ ਬਹੁਤ ਸੋਹਣਾ ਕਹਿਣਾ ਹੋਵੇ, ਕਹਿੰਦੇ ਚੰਦਰਮਾ ਵਰਗਾ ਸੋਹਣਾ ਹੈ, ਪਰ ਤੁਸੀਂ ਇੰਨੇ ਸੋਹਣੇ ਹੋ ਵੀ ਚੰਦਰਮਾ ਵੀ ਇੰਨਾ ਸੋਹਣਾ ਨਹੀਂ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹੀਨ ਜੇ ਕਲੰਕ ਤੋਂ ਸਮਾਨ ਹੋਤ ਚੰਦ ਹੀ, ਜੇਕਰ ਕਲੰਕ ਨਾ ਹੁੰਦਾ ਚੰਦਰਮਾ ਤੁਹਾਡੇ ਵਰਗਾ ਸੋਹਣਾ ਹੋ ਜਾਂਦਾ। ਪਰ ਮਹਾਰਾਜ ਚੰਦਰਮਾ ਵੀ ਤੁਹਾਡੇ ਜਿੰਨਾ ਸੁੰਦਰ ਨਹੀਂ, ਕਿਉਂਕਿ ਉਹਦੇ 'ਤੇ ਕਲੰਕ ਲੱਗਾ ਹੋਇਆ। ਐਸੇ ਸਤਿਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਅੱਜ ਸੰਗਤਾਂ ਮਨਾ ਰਹੀਆਂ ਨੇ। ਬੀਬੀਆਂ ਦੇ ਜਥੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹਨ, 10 ਵਜੇ ਸਮਾਪਤੀ ਹੋਣੀ ਹੈ, ਕੀਰਤਨ ਹੋਣਾ ਹੈ, ਕਥਾ ਹੋਣੀ ਹੈ। ਗੁਰੂ ਅਮਰਦਾਸ ਪਾਤਸ਼ਾਹ ਦੀਆਂ ਬੇਅੰਤ ਬਖਸ਼ਿਸ਼ਾਂ, ਬੇਅੰਤ ਵਡਿਆਈਆਂ ਉਹ ਵਿਚਾਰੀਆਂ ਜਾਣੀਆਂ ਹਨ। ਸੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਹੁਣ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰੂ ਮਹਾਰਾਜ ਦਾ ਅੱਜ ਪ੍ਰਕਾਸ਼ ਪੁਰਬ ਹੈ ਅਤੇ ਅੱਜ ਹੀ ਗੁਰੂ ਅਮਰਦਾਸ ਦੇ ਚੰਦ ਆਸਾ ਰਾਗ ਸ਼ੁਰੂ ਹੋ ਰਹੇ ਨੇ। ਸਰਵਣ ਕਰੀਏ ਆਖੀਏ ਸਤਨਾਮ
ਸ੍ਰੀ
ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਵਾਹਿਗੁਰੂ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਸਾਰਿਆਂ ਦੀ ਪਾਲਣਾ ਕਰਨ ਵਾਲਾ, ਸਾਰਿਆਂ ਨੂੰ ਆਪਣੇ ਵਿੱਚ ਵਿਲੀਨ ਕਰਨ ਵਾਲਾ ਹੈ। ਜਾਗਰਤ ਸੁਪਨ ਸੁਖੋਪਤੀ ਤਿੰਨਾਂ ਅਵਸਥਾ ਵਿੱਚ ਸਾਕਸ਼ੀ ਰੂਪ ਹੋ ਕਰਕੇ ਦੇਖਣ ਵਾਲਾ ਹੈ। ਸਤ ਚੇਤਨ ਆਨੰਦ ਸਰੂਪ ਹੈ। ਔਰ ਓਂਕਾਰ ਅਵਧਾਤੂ ਤੋਂ ਬਣਿਆ, ਵਿਆਕਰਨ ਵਾਲਿਆਂ ਨੇ ਇੱਦਾਂ ਵੀ ਅਰਥ ਕੀਤੇ ਹਨ ਕਿ ਜੋ ਉਚਾਰਣ ਮਾਤਰ ਸੇ ਰੱਖਿਆ ਕਰਦਾ ਹੈ, ਹਰ ਪ੍ਰਾਣੀ ਮਾਤਰ ਦੀ ਰੱਖਿਆ ਕਰਨ ਵਾਲਾ ਹੈ। ਇੱਕੋ ਇੱਕ ਵਾਹਿਗੁਰੂ ਐਸਾ ਉਹ ਪਰਮੇਸ਼ਰ ਕੇਵਲ ਅਤੇ ਕੇਵਲ ਇੱਕੋ ਹੀ ਹੈ। ਆਸਾ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਆਸਾ ਰਾਗ ਵਿੱਚ ਸ਼ੰਤ ਸ਼ੰਤ ਉਚਾਰਨ ਕਰਦੇ ਹਨ, ਘਰ ਪਹਿਲਾ ਪਹਿਲੇ ਘਰ ਵਿੱਚ ਗਾਉਣ ਦਾ ਸੰਕੇਤ ਦਿੰਦੇ ਹਨ। ਹਮ ਘਰੇ ਸਾਚਾ ਸੋਹੇਲਾ, ਸਾਚਾ ਸ਼ਬਦ ਸੁਹਾਇਆ ਰਾਮ। ਗੁਰੂ ਅਮਰਦਾਸ ਜੀ ਦੀ ਬਾਣੀ 'ਚ ਸੋਹੇਲਾ ਸ਼ਬਦ ਕਈ ਥਾਵਾਂ 'ਤੇ ਆਇਆ ਹੈ। ਸ੍ਰੀ ਆਨੰਦ ਸਾਹਿਬ ਜੋ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਗੁਰਬਾਣੀ ਅਸੀਂ ਰੋਜ਼ ਨਿਤਨੇਮ 'ਚ ਵੀ ਪੜ੍ਹਦੇ ਹਾਂ, ਉਹਦੇ ਵਿੱਚ ਵੀ ਮਹਾਰਾਜ ਕਹਿੰਦੇ ਉਹ ਸਾਚਾ ਸੋਹੇਲਾ ਸਾਚੇ ਕਰ ਗਾਵੋ, ਗਾਓ ਤਾਂ ਸੋਹੀ ਦਾ ਘਰ ਸਾਚੇ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾਂ ਤੁਧ ਭਾਵ ਹੈ, ਗੁਰਮੁਖ ਜਿਨ੍ਹਾਂ ਬਜਾਵੇ। ਇਹ ਉਹ ਸੱਚ ਸਭਨਾ ਦਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ, ਕਹੇ ਨਾਨਕ ਸੱਚ ਸੋਹੀ ਦਾ ਸੱਚੇ ਕਰ ਗਾਵੇ। ਇੱਥੇ ਵੀ ਮਹਾਰਾਜ ਉਸੇ ਭਾਵ ਦੇ ਬਚਨ ਉਚਾਰਨ ਕਰ ਰਹੇ ਨੇ। ਸੋਹਿਲਾ ਸਾਧ ਸੰਗਤ ਦੀ ਸੋਭਾ ਦੇ ਗੀਤ ਨੂੰ ਕਹਿੰਦੇ ਹਨ। ਕਿਸੇ ਦੀ ਸੋਭਾ ਕਰਨ ਵਾਲਾ ਕੋਈ ਗੀਤ ਗਾਇਆ ਜਾਵੇ, ਕਿਸੇ ਦੀ ਵਡਿਆਈ ਕੀਤੀ ਜਾਵੇ, ਇਹ ਸ਼ਬਦ ਜਿਹੜੇ ਨੇ ਸੋਭਾ ਸੋਏ, ਇਹ ਗੁਰਬਾਣੀ ਦੇ ਵਿੱਚ ਵਡਿਆਈ ਦੇ ਵਾਚਕ ਆਏ ਹਨ। ਤਾਂ ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪੁਰ ਸੁਣਿਆ। ਸੋ ਹੋਰ ਵੀ ਬਹੁਤ ਸਾਰੀ ਜਗ੍ਹਾ 'ਤੇ ਇਹ ਸੋ ਸ਼ਬਦ ਜਿੱਥੇ ਆ ਜਾਂਦਾ ਹੈ, ਸੋ ਹੇਲਾ, ਜੋ ਕਿਸੇ ਦੀ ਸੋਭਾ ਦਾ ਜਿਹਦੇ 'ਚ ਵਿਖਿਆਨ ਕੀਤਾ ਜਾਵੇ, ਕਿਸੇ ਦੀ ਵਡਿਆਈ ਦੱਸੀ ਜਾਵੇ, ਕਿਸੇ ਦੇ ਗੁਣ ਦੱਸੇ ਜਾਣ, ਉਹਨੂੰ ਕਹਿੰਦੇ ਨੇ ਸੋ ਹੇਲਾ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਜਿਹੜੇ ਘਰ ਦੇ ਵਿੱਚ ਵਾਹਿਗੁਰੂ ਦੀ ਕੀਰਤੀ ਆਖੀ ਜਾਂਦੀ ਹੋਵੇ, ਪਰਮਾਤਮਾ ਦਾ ਜਸ ਕੀਤਾ ਜਾਂਦਾ ਹੋਵੇ, ਕਰਤੇ ਪੁਰਖ ਦੀ ਵਿਚਾਰ ਕੀਤੀ ਜਾਂਦੀ, ਬ੍ਰਹਮ ਵਿਚਾਰ ਹੁੰਦੀ ਹੋਵੇ, ਜੈ ਘਰ ਕੀਰਤ ਆਖੀਐ, ਜੈ ਮੈਨੇ ਜਿਹੜੇ ਘਰ ਦੇ ਵਿੱਚ ਵਾਹਿਗੁਰੂ ਦੀ ਜੈ ਜੈਕਾਰ ਕੀਤੀ ਜਾਂਦੀ ਹੈ, ਵਾਹਿਗੁਰੂ ਦੀਆਂ ਉਸਤਾਂ ਵਡਿਆਈਆਂ ਕੀਤੀਆਂ ਜਾਂਦੀਆਂ ਹਨ, ਕਰਤੇ ਦੀ ਵਿਚਾਰ ਕੀਤੀ ਜਾਂਦੀ ਹੈ। ਤਿਤ ਘਰ ਗਾਵ ਹੋ ਸੋਹਿਲਾ, ਉਸ ਘਰ ਦੇ ਵਿੱਚ ਸੋਹਿਲਾ ਗਾਇਆ ਜਾਂਦਾ ਹੈ, ਖੁਸ਼ੀ ਦਾ ਗੀਤ ਗਾਇਆ ਜਾਂਦਾ ਹੈ, ਵਡਿਆਈ ਦਾ, ਇਹ ਖੁਸ਼ੀ ਦਾ ਵਡਿਆਈ ਦਾ ਗੀਤ ਹੈ। ਤਿਤ ਘਰ ਗਾਵ ਹੋ ਸੋਹਿਲਾ, ਸਿਵਰੇ ਹੋ ਸਿਰਜਣਹਾਰ, ਉਹ ਸਿਰਜਣਹਾਰ ਵਾਹਿਗੁਰੂ ਨੂੰ, ਪਰਮੇਸ਼ੁਰ ਨੂੰ ਯਾਦ ਕੀਤਾ ਜਾਂਦਾ ਹੈ। ਸੋਹਿਲਾ ਵਡਿਆਈ ਦਾ ਗੀਤ ਹੈ, ਸੋਹਿਲਾ ਖੁਸ਼ੀ ਦਾ ਗੀਤ। ਤੁਸੀਂ ਕਹੋਗੇ ਵੀ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਉਦੋਂ ਕੀਰਤਨ ਸੋਹਿਲਾ ਕੜੇ ਪੜਿਆ ਜਾਂਦਾ, ਇਹ ਫਿਰ ਤਾਂ ਬੜੇ ਗਮਗੀਨ ਮਾਹੌਲ ਦੇ ਵਿੱਚ, ਦੁੱਖਦਾਈ ਮਾਹੌਲ ਦੇ ਵਿੱਚ ਕਿਉਂ ਪੜਿਆ ਜਾਂਦਾ? ਸਤਿ ਸੰਗਤ ਜੀ, ਗਰੀਬ ਨਵਾਜ ਪਾਤਸ਼ਾਹ ਨੇ ਸਾਨੂੰ ਚੜ੍ਹਦੀ ਕਲਾ ਵਿੱਚ ਰਹਿਣ ਦੇ ਬਹੁਤ ਸਾਰੇ ਸੰਕੇਤ ਦਿੱਤੇ ਹਨ। ਇਹੋ ਜਿਹੇ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਦੱਸੀਆਂ, ਇਹੋ ਜਿਹੇ ਰੀਤੀ ਰਿਵਾਜ ਦੱਸੇ ਵੀ ਸਿੰਘ ਤਿਆਰ ਬਰ ਤਿਆਰ ਹੀ ਰਹੇ, ਨਿਰਾਸ਼ਾ ਵਿੱਚ ਨਾ ਜਾਵੇ। ਮਹਾਰਾਜ ਕਹਿੰਦੇ ਅਕਾਲ ਪੁਰਖ ਦੇ ਭਾਣੇ ਵਿੱਚ ਹੀ ਹੁਕਮੇ ਜੰਮਣ ਹੁਕਮੇ ਮਰਨਾ, ਉਹਦੇ ਹੁਕਮ ਵਿੱਚ ਹੀ ਜੰਮਣਾ, ਉਹਦੇ ਹੁਕਮ 'ਚ ਹੀ ਮਰਨਾ। ਜਿੱਥੇ ਦੁਨੀਆਂ ਦੇ ਲੋਕ ਵਹਿਣ ਪਾਉਂਦੇ, ਰੋਂਦੇ, ਕੁਰਲਾਉਂਦੇ, ਪਿੱਟਦੇ, ਹੈ ਕਰਕੇ ਹੋਏ ਕਰੇਣ ਗੱਲਾਂ ਪਿੱਟਣ ਸਿਰਫ ਹੋਏ, ਉੱਥੇ ਗੁਰੂ ਦੇ ਸਿੱਖ ਵਾਹਿਗੁਰੂ ਦੀ ਸਿਫਤ ਦੇ ਸੋਹਲੇ ਗਾਉਂਦੇ ਹਨ, ਉਸ ਪ੍ਰਭੂ ਦੀ ਸਿਫਤ ਕਰਦੇ ਹਨ। ਇਸ ਕਰਕੇ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ, ਉਹਦੀ ਥਾਂ 'ਤੇ ਰੋਣ ਪਿੱਟਣ ਦੀ ਥਾਂ 'ਤੇ ਸੋਹਲੇ ਦਾ ਪਾਠ ਮਹਾਰਾਜ ਨੇ ਦੱਸਿਆ, ਪਰਮੇਸ਼ੁਰ ਦਾ ਭਾਣਾ ਮੰਨਣਾ, ਉਹਦੀ ਰਜਾ 'ਚ ਰਹਿ ਕੇ ਉਹਦੀ ਸਿਫਤ ਕਰਨੀ। ਰੋਜ਼ ਰਾਤ ਨੂੰ ਸੌਣ ਲੱਗਿਆਂ ਸਿੰਘ ਕੀਰਤਨ ਸੋਹਲੇ ਦਾ ਪਾਠ ਕਰਕੇ ਸੌਵੇਂ, ਕਿਉਂਕਿ ਇਹ ਸੰਸਾਰ ਵੱਲੋਂ ਬਿਰਤੀ ਉਹਦੀ ਇਕਾਗਰ ਹੋਵੇ, ਅਤੇ ਸੁੱਤਿਆਂ ਵੀ ਉਹਨੂੰ ਪਰਮਾਤਮਾ ਦਾ ਹੀ ਫੁਰਨਾ, ਸੁਪਨਾ ਵੀ ਆਵੇ ਅਤੇ ਪਰਮੇਸ਼ੁਰ ਦਾ ਹੀ ਆਵੇ। ਪੁਰਾਤਨ ਸਮੇਂ 'ਚ ਕੀਰਤਨ ਸੋਹਲੇ ਦਾ ਪਾਠ ਕਰਕੇ ਸੌਣ ਦਾ ਹੁਕਮ ਵਿਸ਼ੇਸ਼ ਕਰਕੇ ਦਿੱਤਾ ਜਾਂਦਾ ਸੀ, ਹੁਣ ਵੀ ਜਿਹੜੇ ਗੁਰਮੁਖਾਂ ਕਰਕੇ ਸੌਂਦੇ ਹਨ, ਕੋਈ ਸਾਡੇ ਵਰਗਾ ਢਿੱਲਾ ਮੱਠਾ ਨਾ ਕਰੇ ਤਾਂ ਵੱਖਰੀ ਗੱਲ ਹੈ, ਪਰ ਜਿਹੜੇ ਗੁਰੂ ਦੇ ਪਿਆਰੇ ਹਨ, ਉਸ ਸ੍ਰੀ ਕੀਰਤਨ ਸੋਹਲੇ ਦਾ ਪਾਠ ਕਰਕੇ ਪੰਜ ਸ਼ਬਦ ਹਨ ਮਹਾਰਾਜ ਦੇ, ਅਤੇ ਉਹ ਪੰਜ ਸ਼ਬਦ ਉਹ ਇੱਕ ਭਾਈ ਵੀਰ ਸਿੰਘ ਜੀ ਦੇ ਨਾਲ ਹੋਏ, ਡਾਕਟਰ ਚਰਨ ਸਿੰਘ ਜੀ ਸ਼ਹੀਦ ਵਿਅੰਗਕਾਰ, ਉਹਨਾਂ ਦੀ ਬਹੁਤ ਪੰਜਾਬੀ ਲਿਟਰੇਚਰ ਬੜਾ ਲਿਖਿਆ, ਵਿਅੰਗ ਜ਼ਿਆਦਾ ਲਿਖਿਆ। ਉਹ ਕਹਿੰਦੇ ਸਾਡੇ ਗੁਰੂ ਸਾਹਿਬ ਬੜੇ ਸਿਆਣੇ ਸੀ, ਵੀ ਰਾਤ ਨੂੰ 5 ਸ਼ਬਦ ਹੀ ਦਿੱਤੇ, ਜੇ ਕਿਤੇ ਰਾਤੀ ਸੁਖਮਣੀ ਸਾਹਿਬ ਲਾ ਦਿੰਦੇ ਫਿਰ ਪਤਾ ਨਹੀਂ ਕੀ ਬਣਦਾ। ਕਹਿੰਦੇ 5 ਸ਼ਬਦ ਥੱਕੇ ਹੁੰਦੇ ਆ, ਕਹਿੰਦੇ ਸੌ ਕੇ ਸੌਂਦੇ ਸੌਂਦੇ ਉਹ ਵੀ ਨਹੀਂ ਪੜ੍ਹੇ ਜਾਂਦੇ ਕਹਿੰਦੇ ਸਾਡੇ ਕੋਲ। ਕਹਿੰਦੇ ਜੇ ਮਹਾਰਾਜ ਕਹਿ ਦਿੰਦੇ ਵੀ ਸੁਖਮਣੀ ਸਾਹਿਬ ਪੜ੍ਹ ਕੇ ਸੌਣਾ ਫਿਰ ਪਤਾ ਨਹੀਂ ਕੀ ਹੋਣਾ ਸੀ। ਕਹਿੰਦੇ 5 ਸ਼ਬਦ ਦਿੱਤੇ ਮਹਾਰਾਜ ਨੇ, ਕਿਉਂਕਿ ਬੰਦਾ ਥੱਕਿਆ ਹੁੰਦਾ, ਪੜ੍ਹਦਿਆਂ ਪੜ੍ਹਦਿਆਂ ਸੌਂ ਜਾਵੇ, ਸੁਰਤੀ ਲੱਗ ਜਾਵੇ, ਵਾਹਿਗੁਰੂ ਵਾਹਿਗੁਰੂ ਕਰਦਿਆਂ ਉਹ ਬੜਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਤਰੀਕੇ ਨਾਲ ਸਾਨੂੰ ਪਰਮਾਤਮਾ ਨਾਲ ਜੋੜਨ ਦੀ, ਬ੍ਰਹਮ ਨਾਲ ਜੋੜਨ ਦੀ ਯੁਕਤੀ ਦੱਸੀ ਹੋਈ ਹੈ। ਸੋਹਿਲਾ ਜਿਹੜਾ ਹੈ ਉਹ ਸੋਭਾ ਦਾ ਗੀਤ ਹੈ, ਉਹ ਖੁਸ਼ੀ ਦਾ ਗੀਤ ਹੈ, ਪ੍ਰਸੰਨਤਾ ਦਿੰਦਾ ਹੈ। ਮਹਾਰਾਜ ਕਹਿੰਦੇ ਹਮ ਘਰੇ ਸਾਚਾ ਸੋਹਿਲਾ, ਸਾਡੇ ਹਿਰਦੇ ਰੂਪੀ ਘਰ ਵਿੱਚ ਸੱਚਾ ਸੋਭਾ ਦਾ ਗੀਤ, ਖੁਸ਼ੀ ਦਾ ਗੀਤ ਵੱਜਿਆ ਹੈ। ਸਾਚਾ ਸ਼ਬਦ ਸੁਹਾਇਆ ਰਾਮ, ਇਹ ਸੋਹਿਲਾ ਸੱਚੇ ਸ਼ਬਦ ਨਾਲ ਸੋਭਨੀਕ ਹੋਇਆ। ਸਾਚੇ ਸ਼ਬਦ ਭਾਵ ਗੁਰੂ ਦੇ ਮੰਤਰ ਦਾ ਹੈ, ਵਾਹਿਗੁਰੂ 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 ਜਪਦਿਆਂ ਹੋਇਆਂ, ਸ਼ਬਦ ਦਾ ਅਭਿਆਸ ਕਰਦਿਆਂ ਹੋਇਆਂ, ਇਹ ਵਾਹਿਗੁਰੂ ਦਾ ਨਾਮ ਸਾਡੇ ਹਿਰਦੇ 'ਚ ਵੱਸ ਗਿਆ, ਅੰਦਰ ਵੀ ਬਾਹਰ ਵੀ ਸੋਭਾ ਯੁਕਤ ਹੋ ਗਏ ਹਾਂ, ਸਾਡੇ ਘਰ ਸ਼ਦਿਆਨੇ ਵੱਜੇ ਹਨ, ਖੁਸ਼ੀ ਹੋਈ ਹੈ। ਧਨ ਫਿਰ ਮੇਲ ਪਇਆ, ਪ੍ਰਭ ਆਪ ਮਿਲਾਇਆ ਰਾਮ। ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਫਰਮਾਉਂਦੇ ਨੇ, ਆਤਮਾ ਅਤੇ ਪਰਮਾਤਮਾ ਦਾ, ਇਸਤਰੀ ਔਰ ਪਤੀ ਦਾ ਮਿਲਾਪ ਹੋ ਗਿਆ ਹੈ। ਧੰਨ ਨਾਮ ਜੀਵ ਰੂਪੀ ਇਸਤਰੀ ਦਾ ਹੈ, ਅਤੇ ਫਿਰ ਕਹਿੰਦੇ ਨੇ ਪਤੀ ਨੂੰ, ਪਰਮਾਤਮਾ ਪਤੀ ਹੈ, ਇਹਨਾਂ ਦਾ ਮੇਲ ਹੋ ਗਿਆ, ਇੱਕਮਿਕ ਹੋ ਗਏ ਨੇ। ਵਾਸਤਵ ਵਿੱਚ ਤਾਂ ਇੱਕੋ ਹੀ ਨੇ, ਪਰ ਮਾਇਆ ਦੀ ਉਪਾਧੀ ਅਤੇ ਅਵਿਦਿਆ ਦੀ ਉਪਾਧੀ ਕਰਕੇ ਦੋ ਹਨ। ਈਸ਼ਵਰ ਦੀ ਉਪਾਧੀ ਮਾਇਆ ਹੈ, ਜੀਵ ਦੀ ਉਪਾਧੀ ਅਵਿਦਿਆ ਹੈ। ਅਸੀਂ ਅਵਿਦਿਆ 'ਚ ਗ੍ਰਸ ਹਾਂ। ਮੈਂ ਅਵਿਦਿਆ ਦਾ ਰੂਪ ਹੁੰਦਾ ਹੈ ਅਲਪਗਤਾ, ਅਗਿਆਨ, ਸਿੱਧਾ ਜਿਹਾ ਕਹਿ ਲਓ ਜਿਵੇਂ ਆਪਾਂ ਕਹਿੰਦੇ ਮੈਂ ਨਹੀਂ ਜਾਣਦਾ, ਮੈਨੂੰ ਪਤਾ ਨਹੀਂ। ਕੋਈ ਵੀ ਇਨਸਾਨ ਹੈ ਦੁਨੀਆ ਦਾ, ਹਰ ਗੱਲ ਤਾਂ ਨਹੀਂ ਜਾਣਦਾ, ਹਰ ਗੱਲ ਦਾ ਤਾਂ ਨਹੀਂ ਪਤਾ। ਥੋੜ੍ਹਾ ਥੋੜ੍ਹਾ ਗਿਆਨ ਹੁੰਦਾ ਬੰਦੇ ਨੂੰ, ਐਵੇਂ ਇੱਕ ਰਾਹੀ ਮਾਤਰ ਹੀ ਪਤਾ ਲੱਗਦਾ, ਪੂਰਨ ਪਤਾ ਨਹੀਂ ਹੈ। ਇਸ ਕਰਕੇ ਜੀਵ ਅਲਪਗ, ਅਗਿਆਨੀ, ਅਵਿਦਿਆ ਦੇ ਅਧੀਨ ਹੋਣ ਕਰਕੇ ਜੀਵ ਹੈ। ਈਸ਼ਵਰ ਕੀ ਹੈ? ਈਸ਼ਵਰ ਉਹ ਹੈ ਜਿਸ ਨੇ ਮਾਇਆ ਨੂੰ ਆਪਣੇ ਵੱਸ ਕੀਤਾ ਹੋਇਆ, ਮਾਇਆ ਖੈਂਚ ਕਰੀ ਆਪਣੇ ਵੱਸ। ਈਸ਼ਵਰ ਹੋਇਆ ਸਰਬੱਗ ਕਹਾਇਓ, ਜਿਸਨੇ ਮਾਇਆ ਨੂੰ ਆਪਣੇ ਵੱਸ ਕੀਤਾ ਈਸ਼ਵਰ ਹੈ। ਜਿਹੜਾ ਅਵਿਦਿਆ ਦੇ ਅਧੀਨ ਹੈ ਉਹ ਜੀਵ ਹੈ। ਜੇ ਇਹਨਾਂ ਦੀ ਦੋਵਾਂ ਦੀ ਉਪਾਧੀ ਕੱਢ ਦਿੱਤੀ ਜਾਵੇ, ਈਸ਼ਵਰ ਦੀ ਮਾਇਆ ਪਰੇ ਕਰ ਦਿੱਤੀ ਜਾਵੇ ਔਰ ਜੀਵ ਦੀ ਅਵਿਦਿਆ ਪਰੇ ਕਰ ਦਿੱਤੀ ਜਾਵੇ, ਤਾਂ ਫਿਰ ਇਹ ਦੋਵੇਂ ਇੱਕ ਹੀ ਹਨ, ਦੋ ਨਹੀਂ ਹਨ, ਫਿਰ ਇੱਕ ਹਨ। ਧੰਨ ਫਿਰ ਮੇਲ ਪਇਆ, ਜੀਵ ਆਤਮਾ ਦਾ ਪਰਮਾਤਮਾ ਦਾ ਮੇਲ ਹੋ ਗਿਆ। ਪ੍ਰਭ ਆਪ ਮਿਲਾਇਆ ਰਾਮ, ਇਹ ਮਿਲਾਪ ਵੀ ਪ੍ਰਭੂ ਨੇ ਆਪਣੀ ਕਿਰਪਾ ਕਰਕੇ ਕੀਤਾ ਹੈ, ਅਸੀਂ ਨਹੀਂ ਮਿਲ ਸਕਦੇ, ਵਾਹਿਗੁਰੂ ਆਪ ਕਿਰਪਾ ਕਰਦਾ ਹੈ ਤਾਂ ਇਹ ਮਿਲਾਪ ਬਣਦਾ ਹੈ। ਪ੍ਰਭ ਆਪ ਮਿਲਾਇਆ, ਸੱਚ ਮਨ ਵਸਾਇਆ, ਕਾਮਣ ਸਹਿਜੇ ਮਾਤੀ। ਪ੍ਰਭੂ ਨੇ ਆਪ ਹੀ ਜੀਵ ਆਤਮਾ ਨੂੰ ਪਰਮਾਤਮਾ ਨਾਲ ਆਪ ਹੀ ਮਿਲਾ ਲਿਆ, ਸੱਚ ਮਨ ਵਸਾਇਆ। ਉਹ ਸੱਚ ਸਰੂਪ ਵਾਹਿਗੁਰੂ ਦਾ ਸੱਚਾ ਨਾਮ ਮਨ 'ਚ ਵੱਸ ਗਿਆ ਹੈ। ਕਾਮਣ ਸਹਿਜੇ ਮਾਤੀ, ਇਹ ਕਾਮਣ, ਇਹ ਜੀਵ ਰੂਪੀ ਇਸਤਰੀ ਸਹਿਜ ਅਵਸਥਾ 'ਚ ਮਾਤੀ ਕੇ ਮਸਤ ਹੋ ਗਈ ਹੈ। ਇਸ ਨੂੰ ਪਰਮਾਤਮਾ ਦੇ ਨਾਮ ਦੀ ਮਸਤੀ ਚੜ ਗਈ ਹੈ। ਗੁਰ ਸ਼ਬਦ ਸਿੰਗਾਰੀ, ਗੁਰੂ ਦੇ ਸ਼ਬਦ ਨਾਲ ਇਹ ਰੂਹ ਦਾ ਸ਼ਿੰਗਾਰ ਹੋਇਆ। ਜਿਵੇਂ ਕਿ ਇਸਤਰੀ 16 ਸ਼ਿੰਗਾਰ ਕਰਦੀ ਹੈ, ਆਤਮਾ ਨੇ ਕਿਹੜਾ ਸ਼ਿੰਗਾਰ ਕੀਤਾ? ਸ਼ਬਦ ਦਾ ਕੀਤਾ, ਵਾਹਿਗੁਰੂ 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 ਵਾਹਿਗੁਰੂ। ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗਰੀ, ਤਿਆਗ ਸਿਆਣਪ ਚਾਤੁਰੀ, ਤੂੰ ਜਾਣ ਗੋਪਾਲ ਹੈ ਸਾਂਗਰੀ। ਮਾਤਾ ਗੰਗਾ ਜੀ ਨੂੰ ਸਹੇਲੀਆਂ ਨੇ ਇੱਕ ਵਾਰੀ ਚੁੱਕ ਦਿੱਤਾ ਵੀ ਮਾਤਾ ਜੀ ਤੁਸੀਂ ਗਹਿਣੇ ਪਾਇਆ ਕਰੋ, ਸੁੰਦਰ ਗਹਿਣੇ ਬਣਵਾ ਕੇ ਅਤੇ ਗਹਿਣੇ ਜ਼ਰੂਰ ਪਾਇਆ ਕਰੋ, ਗਹਿਣਿਆਂ ਨਾਲ ਇਸਤਰੀ ਸੁੰਦਰ ਲੱਗਦੀ, ਸੋਨੇ ਦੇ ਗਹਿਣੇ ਬਣਵਾਓ ਮਹਾਰਾਜ ਨੂੰ ਕਹਿ ਕੇ। ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਘਰ ਆਏ ਅਤੇ ਮਾਤਾ ਜੀ ਨੇ ਆਪਣੇ ਮਨ ਦੀ ਇੱਛਾ ਜਿਹੜੀ ਸੀ ਉਹ ਸਤਿਗੁਰਾਂ ਨੂੰ ਦੱਸੀ ਵੀ ਮੈਨੂੰ ਗਹਿਣਿਆਂ ਦਾ ਡੱਬਾ ਬਣਵਾ ਦਿਓ, ਮੈਂ ਵੀ ਹਾਰ ਸ਼ਿੰਗਾਰ ਕਰਿਆ ਕਰਾਂ। ਮਹਾਰਾਜ ਕਹਿੰਦੇ ਕੋਈ ਨਹੀਂ ਗੰਗਾ ਜੀ, ਇਹ ਦੋ ਤਰ੍ਹਾਂ ਦੇ ਸ਼ਿੰਗਾਰ ਹਨ, ਸੰਸਾਰ ਦੇ ਹਨ ਜਿਹੜੇ ਇਸ ਸੰਸਾਰ ਵਿੱਚ ਹੀ ਰਹਿ ਜਾਂਦੇ ਹਨ, ਦੂਸਰੇ ਸ਼ਿੰਗਾਰ ਹਨ ਆਤਮਾ ਦੇ ਜਿਹੜੇ ਪਰਲੋਕ ਤੱਕ ਨਾਲ ਜਾਂਦੇ, ਤੁਸੀਂ ਕਿਹੜਾ ਕਰਨਾ ਚਾਹੋਗੇ। ਹੁਣ ਮਾਤਾ ਗੰਗਾ ਜੀ ਨੂੰ ਮਹਾਂਪੁਰਸ਼ ਦਾ ਬਚਨ ਹੀ ਬਦਲ ਦਿੰਦਾ ਇੱਕਦਮ, ਮਹਾਂਪੁਰਸ਼ ਦਾ ਸੰਗ ਪਿਆ ਇੱਕਦਮ ਉਹ ਖਿਆਲ ਹੀ ਭੁੱਲ ਗਿਆ ਅਤੇ ਮੂੰਹ ਤੋਂ ਕਹਿੰਦੇ ਮਹਾਰਾਜ ਜੀ ਜਿਹੜਾ ਆਤਮਾ ਦਾ ਸ਼ਿੰਗਾਰ ਹੈ ਉਹ ਮੈਨੂੰ ਬਖਸ਼ ਦਿਓ। ਮਹਾਰਾਜ ਕਹਿੰਦੇ ਠੀਕ ਹੈ। ਮਹਾਰਾਜ ਨੇ ਫਿਰ 52 ਅੱਖਰੀ ਬਾਣੀ ਗੌੜੀ ਰਾਗ ਵਿੱਚ ਉਚਾਰਨ। ਪੁਰਾਣੇ ਜ਼ਮਾਨੇ 'ਚ ਤਾਂਬੇ ਦੇ ਪਿੱਤਲ ਦੇ ਡੱਬੇ ਅਸੀਂ ਆਪ ਦੇਖੇ ਆਪਣੀਆਂ ਦਾਦੀਆਂ ਦੇ, ਉਹਨੂੰ ਸ਼ਿੰਗਾਰ ਡੱਬਾ ਕਹਿੰਦੇ ਸੀ। ਜਿਵੇਂ ਸਟੀਲ ਦੇ ਰੋਟੀ ਪਾਉਣ ਵਾਲੇ ਟਿਫਨ ਨੇ ਨਾ, ਥੱਲਿਓਂ ਵੀ ਉਹ ਢੱਕਣ ਜਾਂ ਚੜ੍ਹਾ ਦਿੰਦੇ ਨੇ, ਉੱਤੋਂ ਵੀ ਚੜ੍ਹਾ ਦਿੰਦੇ, ਇੱਦਾਂ ਉਹਦੇ ਥੱਲਿਓਂ ਵੀ ਢੱਕਣ ਚੜ੍ਹਾਉਂਦੇ ਹੁੰਦੇ ਸੀ, ਉੱਤੋਂ ਵੀ ਢੱਕਣ, ਉਹਨੂੰ ਕਹਿੰਦੇ ਸੀ ਸੰਪਟ ਡੱਬਾ। ਯਾਨੀ ਥੱਲਿਓਂ ਵੀ ਢੱਕਣ ਲੱਗਾ, ਉੱਤੋਂ ਵੀ ਢੱਕਣ, ਵਿੱਚ ਚੀਜ਼ ਪਈ ਹੈ, ਡੱਬਾ ਬੋਕਸ ਜਿਵੇਂ ਕਹਿੰਦੇ, ਉਹ ਬਣਦਾ ਹੀ ਤਾਂ ਜੇ ਦੋ ਚਾਰੇ ਪਾਸੇ ਬੰਦ ਹੋਵੇ, ਉਹਨੂੰ ਕਹਿੰਦੇ ਸੀ ਸੰਪਟ ਜਾਂ ਡੱਬਾ, ਸ਼ਿੰਗਾਰ ਡੱਬਾ। ਸੰਸਕ੍ਰਿਤ 'ਚ ਸੰਪਟ ਕਹਿੰਦੇ ਆ, ਸੰਪੁੱਟ ਪੁੱਟ ਨਾਮ ਢੱਕਣ ਦਾ ਹੈ, ਉੱਪਰ ਥੱਲੇ ਉੱਪਰ ਵਾਲੇ ਦਾ, ਸੰਮਨ ਸਮੇਤ ਸੰਪੁੱਟ, ਜਿਵੇਂ ਸੰਪਟ ਪਾਠ ਵੀ ਕਹਿੰਦੇ ਆਪਾਂ। ਤਾਂ ਗੁਰੂ ਸਾਹਿਬ ਨੇ ਇਹਨੂੰ ਸੰਪਟ ਕਰ ਦਿੱਤਾ। ਪਹਿਲਾਂ ਸਲੋਕ ਲਾਇਆ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰ, ਸੇਮ ਸਲੋਕ ਸੱਚੇ ਪਾਤਸ਼ਾਹ ਜੀ ਨੇ ਬਾਅਦ ਵਿੱਚ ਲਾ ਕੇ ਉੱਥੇ ਲਿਖ ਵੀ ਦਿੱਤਾ ਵੀ ਕੱਲ੍ਹ ਨੂੰ ਕਿੰਤੂ ਪਰੰਤੂ ਕਰਨ ਵਾਲਾ ਇਹ ਨਾ ਆਖੇ ਵੀ ਪਹਿਲਾਂ ਲਿਖਿਆ ਹੋਇਆ, ਹੁਣ ਦੁਬਾਰਾ ਨਹੀਂ ਪੜ੍ਹਨਾ। ਅਤੇ ਮਹਾਰਾਜ ਨੇ ਉੱਥੇ ਲਿਖ ਦਿੱਤਾ ਵੀ ਇਹੋ ਸਲੋਕ ਆਦਿ ਅੰਤ ਪੜ੍ਹਨਾ। ਅਤੇ ਇਹ ਸ਼ਿੰਗਾਰ ਡੱਬਾ ਮਾਤਾ ਜੀ ਨੂੰ ਦਿੱਤਾ, ਮਾਤਾ ਗੰਗਾ ਜੀ ਨੂੰ ਵੀ, ਤੁਸੀਂ ਇਹਦੇ ਨਾਲ ਆਪਣਾ ਆਤਮਾ ਦਾ ਸ਼ਿੰਗਾਰ ਕਰਿਆ ਕਰੋ। ਬੜੇ ਬ੍ਰਹਮ ਗਿਆਨ ਦੇ 52 ਅੱਖਰੀ ਦੁਆਰਾ ਮਹਾਰਾਜ ਉਪਦੇਸ਼ ਦਿੱਤੇ ਹਨ, ਵੈਰਾਗ ਭਗਤੀ ਯੋਗ ਸਾਰਾ ਹੀ ਸਮਝਾਇਆ ਹੈ। ਉਹ ਸ਼ਿੰਗਾਰ ਜਿਨ੍ਹਾਂ ਨੇ ਕਰ ਲਿਆ, ਔਰ ਸ਼ਬਦ ਸ਼ਿੰਗਾਰੀ ਉਹ ਰੂਹਾਂ ਸ਼ਬਦ ਨਾਲ ਸ਼ਿੰਗਾਰੀਆਂ ਗਈਆਂ, ਸੱਚ ਸਵਾਰੀ ਸੱਚੇ ਵਾਹਿਗੁਰੂ ਨੇ ਉਹਨਾਂ ਨੂੰ ਸਵਾਰਿਆ ਸ਼ਿੰਗਾਰਿਆ। ਸਦਾ ਰਾਵੇ ਰੰਗ ਰਾਤੀ, ਉਹ ਸਦਾ ਹੀ ਵਾਹਿਗੁਰੂ ਦੇ ਰੰਗ ਵਿੱਚ ਰੰਗੀਆਂ ਹੋਈਆਂ, ਆਨੰਦ ਦੇ ਵਿੱਚ ਰਹਿੰਦੀਆਂ ਹਨ। ਆਪ ਗਵਾਏ ਹਰ ਵਰ ਪਾਏ, ਤਾਂ ਹਰ ਰਸ ਮਨ ਵਸਾਇਆ। ਆਪ ਗਵਾਏ, ਇਹ ਪ੍ਰਾਪਤੀ ਹੁੰਦੀ ਉਹਨਾਂ ਨੂੰ ਹੈ ਜਿਨ੍ਹਾਂ ਦੇ ਅੰਦਰੋਂ ਆਪਣੀ ਹੰਗਤਾ ਚਲੀ ਜਾਂਦੀ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਜਦੋਂ ਮੈਂ ਹੁੰਦੀ ਹੈ ਉਦੋਂ ਤੂੰ ਨਹੀਂ ਹੁੰਦਾ, ਜਦੋਂ ਤੂੰ ਹੁੰਦਾ ਉਦੋਂ ਮੈਂ ਨਹੀਂ ਹੁੰਦਾ, ਜਦੋਂ ਮੈਂ ਹੁੰਦੀ ਹੈ ਉਦੋਂ ਤੂੰ ਨਹੀਂ ਹੁੰਦਾ, ਜਦੋਂ ਤੂੰ ਆ ਜਾਂਦਾ ਫਿਰ ਮੈਂ ਨਹੀਂ ਰਹਿੰਦੀ। ਤੋ ਆਪ ਗਵਾਏ, ਆਪਾ ਭਾਵ ਗਵਾਇਆ, ਹਰ ਵਾਰ ਪਾਏ ਹਰੀ ਪਰਮਾਤਮਾ ਵਾਹਿਗੁਰੂ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਤਾਂ ਹਰ ਰਸ ਮਨ ਵਸਾਇਆ। ਵਾਹਿਗੁਰੂ 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 ਵਾਹਿਗੁਰੂ। ਜਦੋਂ ਮਹਾਰਾਜ ਸਾਹਿਬ ਜੀ ਕਹਿੰਦੇ ਆਪਾਂ ਭਾਵ ਨਿਰਵਿਰਤ ਹੋ ਜਾਂਦਾ। ਹੁਣ ਸਾਧ ਸੰਗਤ ਜੀ, ਇਹ ਜਦੋਂ ਅਵਸਥਾ ਬਣੇਗੀ ਉਦੋਂ ਹੀ ਪਤਾ ਲੱਗੇਗਾ, ਉਸ ਤੋਂ ਪਹਿਲਾਂ ਨਹੀਂ ਲੱਗਦਾ। ਸਾਖਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ। ਸਾਡੇ ਅੰਦਰ ਹੋਮੈ ਦਾ ਕੰਡਾ ਰੜਕ ਰਿਹਾ ਹੈ, ਜਿਉਂ ਜਿਉਂ ਚਲੈ ਚੁਭੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ। ਉਹ ਰਸ ਆਉਣ ਨਹੀਂ ਦਿੰਦਾ, ਇਕਾਗਰਤਾ ਬਣਨ ਨਹੀਂ ਦਿੰਦਾ, ਜਿਨ੍ਹਾਂ ਨੂੰ ਮਹਾਰਾਜ ਸਾਹਿਬ ਦੀ ਕਿਰਪਾ ਕਰ ਦੇਣ, ਅੰਦਰੋਂ ਆਪਾ ਭਾਵ ਨਿਰਬਿਰਤ ਕਰ ਦੇਣ, ਹਰ ਵਾਰ ਪਾਏ ਉਹ ਹਰੀ ਪਤੀ ਪਰਮਾਤਮਾ ਨੂੰ ਪਾ ਲੈਂਦੇ, ਤਾਂ ਹਰ ਰਸ ਮਨ ਵਸਾਇਆ, ਹਰੀ ਦਾ ਨਾਮ ਦਾ ਰਸ ਮਨ ਵਿੱਚ ਵਸ ਜਾਂਦਾ ਹੈ। ਕਹੋ ਨਾਨਕ ਗੁਰ ਸ਼ਬਦ ਸਵਾਰੀ, ਸਫਲਿਓ ਜਨਮ ਸਵਾਇਆ। ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਦੁਆਰਾ ਉਹ ਰੂਹਾਂ ਸਵਾਰੀਆਂ ਗਈਆਂ, ਸਾਰਾ ਜਨਮ ਹੀ ਸਫਲ ਹੋ ਗਿਆ। ਦੂਜੜੈ ਕਾਮਣ ਭਰਮ ਭੁੱਲੀ, ਹਰ ਵਰਨਾ ਪਾਏ ਰਾਮ। ਹੁਣ ਮਹਾਰਾਜ ਕਹਿੰਦੇ ਦੂਜੇ ਰਸ ਵਿੱਚ, ਦੂਜੇ ਮੋਹ ਵਿੱਚ, ਦੂਜੇ ਭਾਵ ਵਿੱਚ ਇਹ ਜੀਵ ਰੂਪੀ ਆਤਮਾ ਰੂਪੀ ਇਸਤਰੀ ਭਰਮ 'ਚ ਭੁੱਲੀ ਹੋਈ ਹੈ। ਹਰ ਵਰਨਾ ਪਾਏ ਰਾਮ, ਹਰੀ ਪਰਮਾਤਮਾ ਨਹੀਂ ਮਿਲਦਾ, ਦੂਜੇ ਮੋਹ 'ਚ ਫਸੀ ਹੋਈ ਹੈ। ਕਾਮਣ ਗੁਣ ਨਾਹੀ, ਇਹਦੇ ਵਿੱਚ ਗੁਣ ਵੀ ਕੋਈ ਨਹੀਂ, ਪਤੀ ਨੂੰ ਮਿਲਣ ਵਾਲਾ ਕੋਈ ਕਿਸੇ ਵੀ ਗੁਣ ਕਰਕੇ ਇਹ ਕਹਿ ਨਹੀਂ ਸਕਦੀ ਵੀ ਮੈਂ ਇਸ ਗੁਣ ਨਾਲ ਪਰਮਾਤਮਾ ਨੂੰ ਪਾ ਲਵਾਂਗੀ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁੱਲ ਢੰਗ ਨਾ ਮਿੱਠੇ ਬਹਿਣਾ। ਨਾ ਰੂਪ ਸੋਹਣਾ ਹੈ, ਨਾ ਆਵਾਜ਼ ਬੋਲੀ ਮਿੱਠੀ ਹੈ, ਨਾ ਕੋਈ ਚੱਜ ਅਚਾਰ ਆਉਂਦਾ ਹੈ, ਕੁਛ ਵੀ ਨਹੀਂ। ਕਿਸ ਤਰ੍ਹਾਂ ਮਿਲੇਗੀ? ਕਾਮਣ ਗੁਣ ਨਾਹੀ, ਇਹਦੇ 'ਚ ਕੋਈ ਗੁਣ ਨਹੀਂ, ਔਗੁਣਾਂ ਨਾਲ ਭਰੀ ਹੋਈ, ਸਭ ਔਗੁਣ ਮੈਂ, ਗੁਣ ਨਹੀਂ ਕੋਈ। ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁੱਲ ਢੰਗ ਨਾ ਮਿੱਠੇ ਬਹਿਣਾ। ਕਿਸ ਤਰ੍ਹਾਂ ਪ੍ਰਾਪਤੀ ਹੋਵੇ? ਕਾਮਣ ਗੁਣ ਨਾਹੀ, ਬਿਰਥਾ ਜਨਮ ਗਵਾਏ ਰਾਮ। ਮਨੁੱਖਾ ਜਨਮ ਬਿਰਥਾ ਹੀ ਜਾ ਰਿਹਾ, ਬਿਰਥਾ ਹੀ ਜਾ ਰਿਹਾ, ਅੱਗਾ ਨੇੜੇ ਆਇਆ, ਪਿੱਛਾ ਰਹਿਆ ਦੂਰ। ਸੰਸਾਰ ਦੇ ਵਿੱਚ ਆਏ, ਕੁਛ ਵੀ ਨਹੀਂ ਕੱਟਿਆ, ਐਵੇਂ ਹੀ ਚਲੇ ਗਏ। ਬਿਰਥਾ ਜਨਮ ਗਵਾਏ ਮਨਮੁਖ ਆਣੀ, ਔਗਣਵੰਤੀ ਝੂਰੇ। ਇਹ ਮਨਮੁਖ ਜੀਵ ਰੂਪੀ ਆਣੀ ਇਸਤਰੀ ਆਪਣਾ ਜਨਮ ਬਿਰਥਾ ਗਵਾ ਰਹੀ ਹੈ, ਔਗਣਾਂ ਨਾਲ ਭਰੀ ਹੋਈ ਹੈ ਅਤੇ ਝੂਰ ਰਹੀ ਹੈ, ਬਸ ਝੂਰਦਿਆਂ ਹੀ ਲੰਘ ਜਾਂਦੀ ਜ਼ਿੰਦਗੀ। ਆਪਣਾ ਸਤਿਗੁਰੂ ਸੇਵ ਸਦਾ ਸੁਖ ਪਾਇਆ, ਜਿਨ੍ਹਾਂ ਨੇ ਆਪਣੇ ਸਤਿਗੁਰਾਂ ਦੀ ਸੇਵਾ ਕੀਤੀ ਹੈ ਸਦਾ ਹੀ ਸੁੱਖ ਪ੍ਰਾਪਤ ਕੀਤਾ, ਤਾਂ ਫਿਰ ਮਿਲਿਆ ਦੂਏ ਉਹਨਾਂ ਨੂੰ ਪਰਮਾਤਮਾ ਵਾਹਿਗੁਰੂ ਆਪਣੇ ਸਨਮੁਖ ਸਾਹਮਣੇ ਮਿਲਿਆ ਹੈ, ਹਾਜ਼ਰ ਨਾਜ਼ਰ ਪ੍ਰਤੱਖ, ਜਿਵੇਂ ਹੱਥ ਧਰੇ ਔਲੇ ਨੂੰ ਕੋਈ ਪ੍ਰਮਾਣ ਦੇਣ ਦੀ ਲੋੜ ਨਹੀਂ ਹੁੰਦੀ। ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ? ਸਾਧ ਸੰਗਤ ਜੀ, ਜਿਨ੍ਹਾਂ ਨੂੰ ਸਤਿਗੁਰੂ ਮਿਲ ਜਾਂਦੇ ਹਨ, ਸਤਿਗੁਰੂ ਪ੍ਰਤੱਖ ਦਿਖਾ ਦਿੰਦੇ ਹਨ, ਅਗੰਮ ਅਪਾਰ ਅਤੁੱਲ ਅਮੋਲ ਵਸਤੂ ਜਿਹੜੀ ਹੈ, ਕਿਸੇ ਤਰ੍ਹਾਂ ਵੀ ਨਾ ਮਿਲਣ ਵਾਲੀ, ਗੁਰੂ ਕਾੜ੍ਹ ਤਲੀ ਦਿਖਲਾਇਆ। ਗੁਰੂ ਨੇ ਹੱਥ 'ਤੇ ਤਲੀ ਦੇ ਉੱਤੇ ਧਰ ਕੇ ਆਹ ਦੇਖ, ਤੇਰਾ ਇਹ ਸਰੂਪ ਹੈ, ਪਰਮੇਸ਼ੁਰ ਦਾ ਇਹ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਹਰ ਢੂੰਡਣ 'ਤੇ ਛੂਟ ਪਰੇ, ਗੁਰਘਰ ਹੀ ਬਾਏ ਦਿਖਾਇਆ ਥਾ। ਅਨਭਉ ਅਚਜ ਰੂਪ ਪ੍ਰਪੇਖਿਆ, ਮੇਰਾ ਮਨ ਛੋੜ ਨਾ ਕਦੋਂ ਜਾਇਆ ਥਾ। ਮਾਣਕ ਪਾਇਓ ਰੇ ਪਾਇਓ, ਹਰ ਪੂਰਾ ਪਾਇਆ ਥਾ। ਮੋਲ ਅਮੋਲ ਨਾ ਪਾਇਆ ਜਾਈ, ਕਰ ਕਿਰਪਾ ਗੁਰੂ ਦਿਵਾਇਆ ਥਾ। ਇਹ ਗੁਰੂ ਦੀ ਕਿਰਪਾ, ਗੁਰੂ ਦੀ ਲੋੜ, ਗੁਰੂ ਦੀ ਬਖਸ਼ਿਸ਼, ਬਿਨਾਂ ਗੁਰੂ ਦੇ ਸਾਧ ਸੰਗਤ ਦੀ ਜ਼ਿੰਦਗੀ ਲੰਘ ਰਹੀ ਹੈ, ਪਤਾ ਹੀ ਨਹੀਂ ਲੱਗਦਾ ਸਾਰੀ ਜ਼ਿੰਦਗੀ। ਗੁਰੂ ਕਿਰਪਾ ਕਰਦਾ ਆਪਣਾ ਸਤਿਗੁਰੂ ਸੇਵ ਸਦਾ ਸੁੱਖ ਪਾਇਆ, ਸਦੀਵੀ ਸੁੱਖ ਪ੍ਰਾਪਤ ਹੁੰਦਾ, ਤਾਂ ਫਿਰ ਮਿਲਿਆ ਹਜ਼ੂਰੇ। ਤਾਂ ਪਤੀ ਪਰਮਾਤਮਾ ਹਾਜ਼ਰ ਨਾਜ਼ਰ ਸਾਹਮਣੇ ਪ੍ਰਤੱਖ ਮਿਲਿਆ। ਦੇਖ ਫਿਰ ਵਿਗਸੀ ਹੁਣ ਜਦੋਂ ਪਰਮਾਤਮਾ ਸਾਹਮਣੇ ਮਿਲਿਆ ਉਸਨੂੰ ਦੇਖ ਕੇ ਜੀਵਾਤਮਾ ਵਿਕਸੀ ਭਾਵ ਪ੍ਰਸੰਨ ਹੋਈ ਹੈ, ਖੁਸ਼ ਹੋਈ ਹੈ, ਖਿੜੀ ਹੈ, ਅੰਦਰੋਂ ਸਰਸੀ ਅੰਦਰੋਂ ਖਿੜੀ ਹੈ, ਰਸ ਵਾਲੀ ਹੋਈ ਹੈ। ਸੱਚਾ ਸ਼ਬਦ ਸੁਭਾਏ, ਸੱਚੇ ਸ਼ਬਦ ਦੁਆਰਾ ਉਸ ਵਾਹਿਗੁਰੂ ਦੇ ਸੱਚੇ ਪਿਆਰ ਨੂੰ ਮਾਣ ਰਹੀ ਹੈ। ਨਾਨਕ ਬਿਣ ਨਾਵੇਂ ਕਾਮਣ ਭਰਮ ਫੁਲਾਣੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾਂ ਇਹ ਜੀਵ ਅਸਤਰੀ ਭਰਮ 'ਚ ਪਈ ਭੁੱਲੀ ਰਹਿੰਦੀ ਹੈ, ਭਟਕਦੀ ਰਹਿੰਦੀ ਹੈ। ਮਿਹਰ ਪ੍ਰੀਤ ਨੂੰ ਸੁੱਖ ਪਾਏ, ਆਪਣੇ ਪ੍ਰੀਤਮ ਵਾਹਿਗੁਰੂ ਨੂੰ ਮਿਲ ਕੇ ਇਹ ਸੁੱਖ ਪ੍ਰਾਪਤ ਕਰਦੀ ਹੈ। ਫਿਰ ਸੰਗ ਕਾਮਣ ਜਾਣਿਆ ਗੁਰ ਮੇਲ ਮਿਲਾਈ ਰਾਮ। ਹੁਣ ਜਦੋਂ ਗੁਰੂ ਨੇ ਮੇਲ ਮਿਲਾਪ ਕਰਾ ਦਿੱਤਾ ਤਾਂ ਇਸ ਕਾਮਣ ਨੇ ਫਿਰ ਵਾਹਿਗੁਰੂ ਨੂੰ ਆਪਣੇ ਨਾਲ ਜਾਣ ਲਿਆ। ਉਹਦਾ ਬਿਲਕੁਲ ਹੀ ਨਾਲ ਹੈ, ਮੇਰੇ ਦੂਰ ਹੀ ਨਹੀਂ, ਮੇਰੇ ਤੋਂ ਦੂਰ ਨਾ ਹੀ ਮੇਰੋ ਪ੍ਰਭ ਪਿਆਰਾ। ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਏ ਬੇਖਾਏ। ਹਰ ਵੇਲੇ ਨਾਲ ਹੈ, ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਹੁਣ ਨਾਲ ਜਾਣ ਲਿਆ, ਉਹਨੂੰ ਆਤਮਾ ਦੇ ਵਿੱਚ ਪਰਮਾਤਮਾ ਵੇਖ ਲਿਆ। ਅੰਤਰ ਸ਼ਬਦ ਮਿਲੀ ਸਹਿਜੇ ਤਪਤ ਬੁਝਾਈ ਰਾਮ। ਅੰਦਰ ਆਤਮੇ ਸ਼ਬਦ ਦੁਆਰਾ ਮੇਲ ਹੋਇਆ, ਸੁਰਤ ਸ਼ਬਦ ਦਾ ਮੇਲ। ਵਾਹਿਗੁਰੂ 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 ਵਾਹਿਗੁਰੂ। ਕਈ ਲੋਕ ਅੱਜ ਕੱਲ੍ਹ ਕਹਿੰਦੇ ਕੀ ਲੋੜ ਹੈ ਵਾਹਿਗੁਰੂ ਵਾਹਿਗੁਰੂ ਜਪਣ ਦੀ, ਰੱਟਾ ਲਾਉਣ ਦੀ ਕੋਈ ਫਾਇਦਾ ਨਹੀਂ। ਬਿਲਕੁਲ ਉਹਨਾਂ ਨੂੰ ਨਹੀਂ ਜਪਣਾ ਚਾਹੀਦਾ ਜਿਹੜੇ ਇੱਦਾਂ ਸੋਚਦੇ ਹੈ, ਚੰਗਾ ਹੀ ਹੈ ਨਾ ਜਪਣ। ਉਹ ਜਿਹੜੇ ਧਰਮ ਜਨਕ ਰਾਜੇ ਨੇ ਖਾਲੀ ਕਰਾਏ ਸੀ ਉਹ ਵੀ ਭਰਮੇ ਨੇ, ਉੱਥੇ ਵੀ ਤਾਂ ਉਹਨਾਂ ਦੀ ਮਾਰਕੀਟ ਕੱਟੀ ਹੋਈ ਹੈ। ਧਰਮ ਰਾਜ ਨੇ ਪੁੱਛਿਆ ਸੀ ਜਨਕ ਰਾਜੇ ਮਹਾਰਾਜ ਵੀ ਤੁਸੀਂ ਇਹ ਖਾਲੀ ਤਾਂ ਕਰਾ ਤੇ ਮੇਰਾ ਤਾਂ ਕੰਮ ਰੁਕ ਜਾਣਾ ਸਾ। ਨਰਕ ਸੀ ਨਾ 18 ਨਰਕ ਖਾਲੀ ਕਰਾਤੇ, ਕਹਿੰਦੇ ਜਿਵੇਂ ਉਹ ਭਾਈ ਗੁਰਦਾਸ ਜੀ ਨੇ ਲਿਖੀ ਹੈ ਸਾਰੀ ਸਭ ਕਿਵੇਂ ਭਰਨਗੇ। ਜਨਕ ਜੀ ਕਹਿਣ ਲੱਗੇ ਕਲਯੁਗ ਜਾਣਗੇ ਇਹੋ ਜਿਹੇ ਬੰਦੇ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਣ ਦੇਣਗੇ, ਲੋਕ ਨਹੀਂ ਜਪਣਗੇ, ਉਹਨਾਂ ਦੇ ਆਖੇ ਲੱਗ ਕੇ ਸਾਰੇ ਇੱਥੇ ਹੀ ਆ ਜਾਣਗੇ। ਸੋ ਸਾਨੂੰ ਕੋਈ ਖਤਰਾ ਨਹੀਂ ਹੋਣਾ ਚਾਹੀਦਾ, ਜਿਹੜੇ ਨਹੀਂ ਜਪਦੇ ਨਾ ਜਪਣ, ਭਾਈ ਭਲਾ ਉਹਨਾਂ ਨੂੰ। ਸਾਨੂੰ ਹੁਕਮ ਹੈ ਗੁਰੂ ਸਾਹਿਬ ਦਾ ਵੀ ਜਪੋ। ਇਹਦੇ ਜਪਣ ਨਾਲ ਕੀ ਹੋਣਾ? ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਅੰਦਰੋਂ ਮੇਲ ਹੋਣਾ ਆਤਮਾ ਪਰਮਾਤਮਾ ਦਾ। ਅੰਤਰ ਸ਼ਬਦ ਮਿਲੀ ਸਹਿਜੇ ਤਪਤ ਬੁਝਾਈ ਨਾ। ਸਹਿਜੇ ਜਿਹੜੀ ਤਪਸ਼ ਹੈ ਅੰਦਰ ਦੀ ਬੁੱਝ ਜਾਂਦੀ ਹੈ। ਸੋ ਸਾਧ ਸੰਗਤ ਜੀ, ਅਗਲੀ ਵਿਚਾਰ ਸਮੇਂ ਨਾਲ ਫਿਰ ਕਰਾਂਗੇ, ਉਹ ਸਮਾਪਤੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ ਹੋਈਆਂ ਭੁੱਲਾਂ ਚੁੱਕਾਂ ਲਿਖੀਆਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।